Страшене. Так уже и гурманиле киртан да ан вичаран да лаб утхая хай. Тхода я сама ор апне паас хай кушну бе шапла кранди кечан куро. Саре премни шабд вич боле акру. ਪਹਿਲੇ ਦਾਸ ਬੋਲਿਆ ਕਰੇਗਾ ਫਿਰ ਸਭ ਭਾਈ ਬੋਲੋ ਤੀਸਰੇ ਪਾਸੇ ਸਭ ਬੀਬੀਆਂ ਗੱਜ ਵਿੱਚ ਕੇ ਬੋਲਿਆ ਕਰੋ ਤਾਂ ਕਿ ਰਸਨਾ ਸਤਰੀ ਔਰ ਪਵਿੱਤਰ ਹੋਵੇ ਰੱਖ ਰੱਖ ਨਾਰ ਦਿਆਲਾ ਨਾਨਕ ਕਰਕੇ
ਨਿਮਕ ਤੁਮ ਹੀ ਪ੍ਰਤਪਾਲੋ I'm gonna go.
ਸਤਸੰਗ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਕੋਸ਼ਿਸ਼ ਕਰੋ। ਪੂਰਾ ਧਿਆਨ ਸ਼ਬਦ ਵਿਚਾਰ ਵੱਲੇ ਮਨ ਦੀ ਸ਼ਾਂਤੀ, ਮਨ ਦੀ ਠੰਡ, ਪੀਸ ਆਫ ਮਾਇੰਡ ਭਜਨ ਵਿੱਚ ਹੈ, ਯਾਨੀ ਰੂਹਾਨੀਅਤ ਵਿੱਚ ਹੈ। ਇਸ ਤੋਂ ਉਲਟ ਮਾਦਕ ਪ੍ਰਸਤੀ ਮਨ ਨੂੰ ਅਸ਼ਾਂਤ ਕਰਨ ਵਾਲੀ ਚੀਜ਼ ਹੈ, ਉਸਦੇ ਵਿੱਚ ਤ੍ਰਿਪਤੀ ਨਹੀਂ। ਤ੍ਰਿਪਤੀ ਨਾ ਹੋਣ ਕਰਕੇ ਉਹ ਲੋਕ ਜਿਨ੍ਹਾਂ ਵਿੱਚ ਇਸ ਮਾਦਕ ਪ੍ਰਸਤੀ ਦਾ ਜ਼ਿਆਦਾ ਜ਼ੋਰ ਹੈ, ਉਹ ਕਹਿੰਦੇ ਹਨ ਸਾਡੇ ਮੁਲਕ ਵਿੱਚ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਹੁੰਦੀਆਂ, ਸਭ ਤੋਂ ਜ਼ਿਆਦਾ ਦਿਲ ਫੇਲ ਹੋ ਕੇ ਮੌਤਾਂ ਹੁੰਦੀਆਂ। ਉਹਨਾਂ ਪੁੱਛੋ ਕਾਰਨ, ਕਾਰਨ ਇਹੀ ਹੈ ਮਨ ਦੀ ਬੇਚੈਨੀ, ਮਨ ਦੀ ਘਬਰਾਹਟ, ਮਨ ਦਾ ਖੋਹ। ਉਹ ਕਿਉਂ ਹੈ? ਉਹਦਾ ਕਾਰਨ ਹੈ ਮਾਦਕ ਪ੍ਰਸਤੀ, ਮੈਟੀਰੀਅਲਿਜ਼ਮ। ਸਵਯੰ ਕਰਕੇ ਇਹਦੇ ਵਿੱਚ ਸੁੱਖ ਨਹੀਂ, ਸੁੱਖ ਹੈ ਵਾਹਿਗੁਰੂ ਦੀ ਬੰਦਗੀ ਵਿੱਚ। ਸੰਤੁਸ਼ਟਤਾ ਜਿੱਥੇ ਆਵੇ, ਮਨ ਇਕਾਗਰ ਹੋਵੇ, ਸ਼ੁੱਧ ਹੋਵੇ, ਉੱਥੇ ਸ਼ਾਂਤੀ ਹੋਇਆ ਕਰਦੀ ਹੈ। ਛਿੰਡਿਆ ਮੈਲਾ ਮਨ ਅਸ਼ਾਂਤ ਹੋਇਆ ਕਰਦਾ, ਦੁਖੀ ਹੋਇਆ ਕਰਦਾ ਹੈ, ਅਤ੍ਰਿਪਤ ਵੀ ਹੋਇਆ ਕਰਦਾ ਹੈ। ਦੁਨੀਆਂ ਦੇ ਪਦਾਰਥਾਂ ਦੇ ਵਿੱਚ ਤ੍ਰਿਪਤੀ ਨਹੀਂ ਹੈ, ਔਰ ਨਾ ਹੀ ਇਹਨਾਂ ਵਿੱਚ ਸੁੱਖ ਹੈ ਰਾਗ ਦੇਸ਼ ਹੋਣ ਦੇ ਕਾਰਨ। ਇਸ ਵਾਸਤੇ ਸਾਨੂੰ ਗੁਰੂ ਜੀ ਵਾਰ ਵਾਰ ਇਸ ਵੱਲ ਪ੍ਰੇਰਦੇ ਹਨ, ਸਾਡੀ ਜ਼ਿੰਦਗੀ ਨੂੰ ਸੁਖੀ ਸ਼ਾਂਤਮਈ ਕਰਨ ਵਾਸਤੇ ਕਈ ਤਰੀਕੇ ਸੇ ਸਿੱਖਿਆ ਦਿੰਦੇ, ਜਿਵੇਂ ਲਾਇਕ ਪਿਤਾ ਆਪਣੇ ਬੱਚੇ ਦੀ ਜ਼ਿੰਦਗੀ ਸਵਾਰਨ ਵਾਸਤੇ, ਉਸਦੀ ਜ਼ਿੰਦਗੀ ਨੂੰ ਉਸਨੂੰ ਤਰੱਕੀ ਵਿੱਚ ਜਾਣ ਵਾਸਤੇ ਅਨੇਕ ਕਿਸਮ ਦੇ ਉਪਦੇਸ਼ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਸਭ ਤੋਂ ਜ਼ਿਆਦਾ ਸ਼ਿਵ ਸ਼ੁਭ ਚਿੰਤਕ ਹੈ, ਸਭ ਤੋਂ ਜ਼ਿਆਦਾ ਬਿਹਤਰੀ ਚਾਹੁਣ ਵਾਲਾ ਗੁਰੂ। ਉਹ ਚਾਹੁੰਦਾ ਹੈ ਜਿਸ ਦੇਸ਼ ਦਾ ਵਾਸੀ ਸਿੱਖ ਹੈ, ਗੁਰੂ ਹੈ, ਮੈਂ ਸਿੱਖ ਨੂੰ ਵੀ ਉਸੇ ਦੇਸ਼ ਦਾ ਵਾਸੀ ਬਣਾ ਲਵਾਂ। ਉਹਦਾ ਦੇਸ਼ ਕਿਹਾ ਜਾਏ ਜਿੱਥੇ ਦੁੱਖ ਨਹੀਂ, ਕਲੇਸ਼ ਨਹੀਂ, ਤਾਪ ਨਹੀਂ, ਦੋਖ ਨਹੀਂ, ਕੇਵਲ ਆਨੰਦ ਦਾ ਸਾਗਰ ਹੈ। ਹਾਂ, ਇਸ ਕਰਕੇ ਉਸ ਦੇਸ਼ ਦਾ ਵਾਸੀ ਬਣਾਉਣ ਵਾਸਤੇ ਹੀ ਵਾਰ ਵਾਰ ਗੁਰੂ ਸਿੱਖਿਆ ਦਿੰਦਾ ਹੈ। ਕਿਵੇਂ? ਇੱਕ ਕਾਰਖਾਨਾ ਕਿਸੇ ਕਾਰੀਗਰ ਨੂੰ ਮਿਲਿਆ, ਉਸਨੂੰ ਕੰਮਕਾਰ ਕਰਨ ਦੇ ਟੂਲ ਵੀ ਮਿਲੇ ਹੋਏ ਹਨ, ਉਹਨਾਂ ਦੁਆਰਾ ਕੰਮਕਾਰ ਕਰਕੇ ਫਾਇਦਾ ਉਠਾਉਣਾ ਉਸਦਾ ਆਪਣਾ ਫਰਜ਼ ਹੈ, ਆਪਣਾ ਪੁਰਸ਼ਾਰਥ ਹੈ, ਆਪਣੀ ਹਿੰਮਤ ਹੈ। ਅਗਰ ਐਸਾ ਕੁਛ ਹੋਣ ਦੇ ਬਾਵਜੂਦ ਵੀ ਉਹ ਹਿੰਮਤ ਨਹੀਂ ਕਰਦਾ, ਫਿਰ ਉਸਦੇ ਵਾਸਤੇ ਨਤੀਜਾ ਬੁਰਾ ਹੀ ਹੁੰਦਾ ਹੈ, ਸਾਰੇ ਜਾਣਦੇ ਹਨ। ਇਸੇ ਤਰ੍ਹਾਂ ਹੀ ਇਹ ਜੀਵਾਤਮਾ ਜੋ ਸਭ ਦਾ ਆਪਣਾ ਆਪਾ ਹੈ, ਅਸੀਂ ਸਾਰੇ ਹੀ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਪੁੱਤਰ ਹਾਂ। ਇਸ ਨੂੰ ਸੋਲ ਕਹੋ, ਆਤਮਾ ਕਹੋ, ਰੂਹ ਕਹੋ। ਸੋ ਅਸੀਂ ਪਰਮੇਸ਼ਰ ਪਰਮਾਤਮਾ ਦੇ ਪੁੱਤਰ ਹਾਂ। ਸੋ ਅਸਥੂਲ ਸਰੀਰ ਜਿਹੜਾ ਉੱਪਰਲਾ ਹੈ, ਮਰਨ ਤੋਂ ਬਾਅਦ ਜਿਸ ਨੂੰ ਦੱਬਦੇ ਹਨ, ਫੂਕਦੇ ਹਨ ਜਾਂ ਕਾਂਤ ਉੱਤੇ ਖਾ ਜਾਂਦੇ, ਇਹ ਇਸਨੂੰ ਕਾਰਖਾਨਾ ਮਿਲਿਆ ਹੋਇਆ ਹੈ। ਇਸਦੇ ਪੈਰ, ਹੱਥ, ਅੱਖਾਂ, ਕੰਨ, ਜ਼ਬਾਨ, ਮਨ, ਚਿੱਤ, ਬੁਧਾਂਕਾਰ, ਇਹ ਟੂਲਜ਼ ਹਨ ਸੇਵਾ ਭਗਤੀ ਕਰਨ ਦੇ, ਚੰਗਾ ਜਾਂ ਮਾੜਾ ਕਰਤੱਵ ਕਰਨ ਦੇ।
ਅਗਰ ਇਸ ਅਸਥੂਲਸ਼ੀਲ ਰੂਪੀ ਕਾਰਖਾਨੇ ਵਿੱਚ ਆ ਕੇ ਜੀਵਾਤਮ ਰੂਪੀ ਕਾਰੀਗਰ ਇਹਨਾਂ ਤੋਂ ਠੀਕ ਠੀਕ ਕੰਮ ਨਹੀਂ ਲੈਂਦਾ ਤਾਂ ਘਾਟੇ ਦਾ ਸੌਦਾ ਤਾਂ ਦੁਖੀ ਹੀ ਹੋਣਾ ਹੈ। ਹਾਂ, ਜੇਕਰ ਗੁਰੂ ਦੇ ਦੱਸੇ ਅਨੁਸਾਰ ਇਹਨਾਂ ਨੂੰ ਠੀਕ ਵਰਤੋਂ ਵਿੱਚ ਲਿਆਉਂਦਾ ਹੈ ਤਾਂ ਦੋਨਾਂ ਜਹਾਨਾਂ ਵਿੱਚ ਸੁੱਖ ਦਾ ਭਾਗੀ ਬਣਦਾ। ਸੋ ਇਸ ਵਾਸਤੇ ਥਾਂ ਥਾਂ ਐਸੀ ਸਿੱਖਿਆ ਦਿੰਦੇ ਹਨ, ਇਉਂ ਹਜ਼ੂਰ ਦਾ ਫਰਮਾਨ ਹੈ, ਜੇ ਤੂੰ ਨਾਮ ਨਾ ਜਪੇ ਕਰਨ ਨਾ ਸੁਣਹੀ ਨਾਦ ਕਰਨ ਮੰਦ ਘਾਲਿਆ ਰਸਨਾ ਨਾ ਜਪੇ ਹਰ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਏ। ਵਾਹਿਗੁਰੂ ਅੰਤਰਯਾਮੀ ਨੇ ਇਸ ਜੀਵ ਨੂੰ 84 ਜੋਨ ਵਿੱਚੋਂ ਬਾਦਸ਼ਾਹ ਦੇ ਹੀ ਸਰਦਾਰ ਦੇ ਹੀ ਮਾਲਕ ਦੇ ਬਖਸ਼ੀ ਹੈ। ਇਸ ਧਰਤੀ ਪਰ ਤੇਰੀ ਸ਼ਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ 84 ਜੋਨ ਸਵਾਈ ਮਾਨਸ ਪ੍ਰੋਪਰ ਦੀ ਵਡਿਆਈ 84 ਜੋਨ ਵਿੱਚ ਉੱਤਮ ਜਨਮ ਸਮਾਨਸ ਦੇ ਇੱਕ ਘੱਟ 84 ਲੱਖ ਜੀਆ ਜੋਨ ਦਾ ਸਰਦਾਰ ਦੇ ਹੀ ਮਾਨਸ ਦੇ ਇਸ ਦੇ ਵਿੱਚ ਆ ਕੇ ਜੇ ਹੋਰ ਜੋਨੀਆਂ ਵਾਂਗੂ ਹੀ ਜੋ ਕੁਛ ਉਹ ਕਰਦੇ ਹਨ ਉਹਨਾਂ ਕੰਮਾਂ ਵਿੱਚ ਇਹ ਲੱਗਿਆ ਰਹੇ ਫਿਰ ਇਸਦੀ ਸਰਦਾਰੀ ਹੈ ਬਾਦਸ਼ਾਹੀ ਕਾਹਦੀ, ਫਿਰ ਤਾਂ ਉਹਨਾਂ ਤੋਂ ਵੀ ਬਦਤਰ ਹੈ ਬੁਰਾ ਹੈ। ਹਾਂ ਇਹਦੀ ਬਾਦਸ਼ਾਹੀ ਹੈ ਸਰਦਾਰੀ ਇਸ ਗੱਲ ਵਿੱਚ ਉਹਨਾਂ ਨਾਲੋਂ ਵੱਧ ਹੈ, ਵਿਸ਼ੇਸ਼ਤਾ ਇਹਦੇ ਵਿੱਚ ਕਿ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਜਾਵੇ, ਹੱਥੀਂ ਟਹਿਲ ਸੇਵਾ ਦਾਨ ਆਦਿ ਕਰੇ, ਮਸਤਕ ਨਾਲ ਨਮਸਕਾਰ ਕਰੇ, ਨੇਤਰਾਂ ਨਾਲ ਗੁਰੂ ਕੇ ਦਰਸ਼ਨ ਕਰੇ, ਕੰਨਾਂ ਨਾਲ ਵਾਹਿਗੁਰੂ ਦਾ ਜਸ ਸੁਣੇ, ਜ਼ਬਾਨ ਨਾਲ ਵਾਹਿਗੁਰੂ ਦਾ ਜਸ ਕਰੇ, ਮਨ ਕਰਕੇ ਸ਼ੁਭ ਸੰਕਲਪ ਕਰੇ, ਭਜਨ ਪਾਠ ਸਤਸੰਗ ਆਦਿ ਜਾਣਦਾ, ਚਿੱਤ ਕਰਕੇ ਬਾਣੀ ਦਾ ਨਾਮ ਦਾ ਈਸ਼ਵਰ ਦਾ ਆਤਮਾ ਦਾ ਚਿੰਤਨ ਕਰੇ, ਬੁੱਧ ਕਰਕੇ ਬ੍ਰਹਮ ਵਿਚਾਰ ਕਰੇ, ਹੰਕਾਰ ਦੁਆਰਾ ਦੇਹੰਤਾਂ ਨੂੰ ਛੱਡ ਕੇ ਬ੍ਰਹਮ ਹੰਤਾਂ ਨੂੰ ਧਾਰਨ ਕਰਦਾ ਹੋਇਆ ਆਪਣੇ ਆਤਮਾ ਵਿੱਚ ਸਥਿਤ ਹੋ ਜਾਏ, ਇਹਨਾਂ ਸਭ ਦੰਤ ਉੱਚਾ ਹੋ ਕੇ ਆਨੰਦ ਦੇ ਸਾਗਰ ਵਿੱਚ ਲੀਨ ਹੋ ਜਾਏ। ਇਸ ਵਾਸਤੇ ਇਹ ਕੁਛ ਮਿਲਿਆ ਹੈ, ਅਗਰ ਇਹ ਨਹੀਂ ਕਰਦਾ ਇਹ ਸਾਰੇ ਹੀ ਫਜ਼ੂਲ ਹਨ, ਇਸ ਤੋਂ ਉਲਟ ਚੱਲਦਾ ਹੈ। ਜੇ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਕਰਦੇ ਵੇਦ ਵਿਆਸ ਮੰਨੇ ਹਨ, ਉਹਨਾਂ ਦੀ ਰਚਨਾ ਗੁਰਬਾਣੀ ਦੀ ਪੂੰਜੀ ਮੰਨੀ ਜਾਂਦੀ ਹੈ, ਥੋੜ੍ਹੇ ਅੱਖਰਾਂ ਵਿੱਚ ਯਾਨੀ ਇੱਕ ਪੌੜੀ ਵਿੱਚ ਆਪ ਸਿਰ ਤੋਂ ਲਾ ਕੇ ਪੈਰਾਂ ਤੱਕ ਸਾਰੇ ਅੰਗਾਂ ਨੂੰ ਜੋ ਜੇ ਇਹਨਾਂ ਦਾ ਪਰਮਾਰਥਕ ਫਰਜ਼ ਹੈ ਉਸ ਤੋਂ ਬਿਨਾਂ ਧਿਕਾਰ ਯੋਗ ਧਿਕਾਰ 100 ਵਾਰ ਫਿਟੇਮ ਨੂੰ ਕਹਿੰਦੇ ਹਨ, ਐਸਾ ਕਹਿੰਦੇ ਹਨ ਤਿਲ ਸਿਰ ਯੋਗ ਗੁਰੂ ਨਾਨਕ ਨੇ ਗੁਰ ਲੱਗੇ ਨਾ ਚਰਨੀਓ ਸਿਰ ਨੂੰ ਧਿਕਾਰ ਯੋਗ ਦੱਸਦੇ, ਪਹਿਲੇ ਸਿਰ ਤੋਂ ਚੱਲਦੇ ਆ ਜਿਹੜਾ ਲੱਗੇ ਨਾ ਚਰਨੀਓ ਸਿਰ ਤੇਰਾ ਸਿਰ ਬੰਦਿਆ, ਲੱਗੇ ਨਾ ਚਰਨੀ ਲੱਗੇ ਨਾ ਚਰਨੀਓ ਸਿਰ ਤੇਰਾ ਸਿਰ ਬੰਦਿਆ, ਧਿਕਾਰ ਹੈ ਜਾਂ ਸੌ ਵਾਰ ਫਿਟੇ ਮੂੰਹ ਹੈ। ਜੋ ਗੁਰੂ ਚਰਨੀ ਨਹੀਂ ਲੱਗਦੇ ਨੇ, ਗੁਰੂ ਚਰਨੀ ਨਮਸਕਾਰ ਨਹੀਂ ਕਰਦਾ, ਨਮਸਕਾਰ ਭਗਤੀ ਤੋਂ ਛੂਨ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਉੱਠ ਫਰੀਦਾ ਸੁੱਤਿਆ ਸੁਬਾਹ ਨਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾਨੀਵੇਂ ਸੋ ਸਿਰ ਕੱਪ ਉਤਾਰ। ਉੱਠ ਕੇ ਸਵੇਰ ਦੀ ਨਮਾਜ਼, ਪਰਮੇਸ਼ੁਰ ਦੀ ਬੰਦਗੀ, ਰੱਬ ਦੀ ਬੰਦਗੀ ਕਰ। ਜਿਹੜਾ ਸਿਰ ਸਾਈ ਨੂੰ ਨਹੀਂ ਨਿਮਦਾ, ਉਹਨੂੰ ਸਰੀਰ ਦੇ ਨਾਲੋਂ ਅਲਹਿਦਾ ਕਰ ਦੇ। ਫਿਰ ਕਹਿੰਦੇ, ਜੋ ਸਿਰ ਸਾਈ ਨਾਨੀਵੇਂ ਸੋ ਸਿਰ ਕੀਚੈ ਕਾਏ, ਕੁੰਨੇ ਹੇਠ ਜਲਾਈਏ ਬਾਲਨ ਸੰਦੇ ਥਾਏ। ਜਿਹੜਾ ਸਿਰ ਸਾਈ ਨੂੰ ਨਹੀਂ ਨਿਮਦਾ, ਨਮਸਕਾਰ ਭਗਤੀ ਨਹੀਂ ਕਰਦਾ, ਉਹਨੂੰ ਕੀ ਕਰੀਏ? ਉਹਨੂੰ ਕਹਿੰਦੇ ਹਨ, ਚੁੱਲ੍ਹੇ ਵਿੱਚ ਬਾਲਣ ਦੇ ਥਾਂ ਫੂਕ ਦਿਓ। ਇਉਂ ਕਹਿੰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ, ਤ੍ਰਿਪਤ ਸਿਰ ਜੋ ਗੁਰੂ ਨਾਨੀ ਨੇ ਗੁਰ ਲੱਗੇ ਨਾ ਚਰਨੀ। ਜਿਹੜਾ ਸਿਰ ਗੁਰੂ ਚਰਨੀ ਨਹੀਂ ਲੱਗਦਾ, ਨਮਸਕਾਰ ਨਹੀਂ ਕਰਦਾ, ਉਹ ਧਿਕਾਰ ਯੋਗ ਹੈ। ਸਿਰ ਤੋਂ ਨੀਚੇ ਅੱਖਾਂ ਹਨ, ਅੱਖਾਂ ਨੂੰ ਵੀ ਐਸਾ ਹੀ ਕਹਿੰਦੇ ਹਨ, ਤ੍ਰਿਗ ਲੋਇਣ ਗੁਰਦਰਸ਼ ਬਿਨਾ ਪੇਖੇ ਪ੍ਰਕਰਣੀ। ਉਹਨਾਂ ਅੱਖਾਂ ਨੂੰ ਧਿਕਾਰ ਹੈ, ਜੋ ਪਿਆਰ ਨਾਲ ਸ਼ਰਧਾ ਨਾਲ ਗੁਰੂ ਦਰਸ਼ਨ ਨਹੀਂ ਕਰਦੀਆਂ, ਬਲਕਿ ਛੋਟੀ ਨਿਗਾਹੀ ਵੇਖਦੀਆਂ। ਇਉਂ ਅੱਖਾਂ ਨੂੰ ਕਿਹਾ, ਅੱਖਾਂ ਤੋਂ ਨੀਚੇ ਹਨ ਕੰਨ, ਕੰਨਾਂ ਨੂੰ ਵੀ ਕਿਸੇ ਤਰ੍ਹਾਂ ਕਹਿੰਦੇ ਹਨ। ਕੰਨਾਂ ਦਾ ਪਰਮਾਰਥਕ ਫਰਜ਼ ਵਾਹਿਗੁਰੂ ਦੇ ਜਸ ਸੁਣਨਾ ਹੈ। ਹਾਂ, ਇਸ ਕਰਕੇ ਹੀ ਸਾਹਿਬਗੁਰੂ ਅਮਰਦਾਸ ਐਸਾ ਫਰਮਾਉਂਦੇ ਹਨ, ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋ। ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ। ਹਰ ਅਲਖ ਵਜਾਣੀ ਤਾਕਨੀਕਤ ਲਖੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਸੱਚੇ ਸੁਣਨੇ ਨੂੰ ਪਠਾਏ, ਸਰੀਰ ਦੇ ਨਾਲ ਕੰਨ ਹਰੀ ਜਸ ਸੁਣਨ ਵਾਸਤੇ ਲਗਾਏ ਹਨ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ 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 ਸੁਣਦਾ ਹੈ। ਅਗਰ ਐਸਾ ਨਹੀਂ ਕਰਨਾ, ਨਿੰਦਿਆ ਚੁਗਲੀ ਝੂਠ ਮੂਠ ਪਿੱਛ ਪਿੱਛ ਹੀ ਸੁਣਨਾ ਹੈ, ਤਾਂ ਫਿਰ ਉਹਨਾਂ ਕੰਨਾਂ ਦੱਸਿਆ ਤ੍ਰਿਗ ਸਰਵਣ ਉਪਦੇਸ਼ ਬਿਨਾਂ ਸੁਣ ਸੁਰਤ ਨਾ ਥਰਣੀ। ਉਹਨਾਂ ਕੰਨਾਂ ਨੂੰ ਧਿਕਾਰ ਯੋਗ ਦੱਸਿਆ ਹੈ, ਪਰ ਮਨ ਦਾ ਇਹ ਸੁਭਾਵ ਹੈ, ਚੰਗਿਆਂ ਹੀ ਆਲਕ ਕਰੇ ਬੁਰਿਆਂ ਹੀ ਉਹ ਸ਼ੇਰ। ਨਾਨਕ ਅੱਜ ਕੱਲ੍ਹ ਆਲਸੀ ਕਾਬਲ ਸਾਹਿਬ ਤੇ ਚੰਗੇ ਕੰਮਾਂ ਵਾਸਤੇ ਤਾਂ ਆਲਸੀ ਦਲਿੱਦਰੀ ਹੋ ਜਾਂਦਾ, ਔਰ ਸ੍ਰੇਸ਼ਟ ਅੱਛੇ ਕਰਮਾਂ ਵਾਸਤੇ ਤਾਂ ਦਲਿੱਦਰੀ ਅਤੇ ਆਲਸੀ ਹੋ ਜਾਂਦਾ, ਬੁਰੇ ਕੰਮਾਂ ਵਾਸਤੇ ਉਦਮੀ ਪੁਰਸ਼ਾਰਥੀ ਜਾਂ ਸ਼ੇਰ ਬਣ ਜਾਂਦਾ। ਇਹਦੀ ਇਹ ਗਤੀ, ਇਹਦਾ ਇਹ ਸੁਭਾਵ ਹੈ। ਜਿੰਨੀ ਦੇਰ ਤੱਕ ਇਹ ਮੈਲਾ ਹੈ, ਉਤਨੀ ਦੇਰ ਤੱਕ ਇਹ ਹੈਗਾ ਸੁਭਾਅ ਇਹਦਾ ਰਹਿੰਦਾ ਹੈ, ਪਰ ਜਦੋਂ ਸ਼ੁੱਧ ਹੋ ਜਾਂਦਾ ਹੈ, ਇਹੀ ਮਨ ਉਲਟ ਜਾਂਦਾ ਹੈ, ਚੰਗੇ ਕੰਮਾਂ ਵਾਸਤੇ ਉਦਮੀ ਹੋ ਜਾਂਦੇ, ਬੁਰਿਆਂ ਵਾਸਤੇ ਆਲਸੀ ਬਣ ਜਾਂਦਾ। ਇਹ ਹੁਣ ਦੱਸਦੇ ਹਨ, ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਝੂਠ ਮੂਠ ਖਿੱਚ ਪਿੱਚ ਸੁਣਨ ਵਾਸਤੇ ਤਾਂ ਇਹ ਸ਼ੇਰ ਬਣ ਜਾਂਦਾ, ਹਰੀ ਜਸ ਸੁਣਨ ਵਾਸਤੇ ਇਹ ਆਲਸੀ ਬਣ ਜਾਂਦਾ ਹੈ। ਇਸ ਵਾਸਤੇ ਕਰਮਾਂ ਦਾ ਫਲ ਦਾ ਵਾਸ਼ੀ ਮਿਲਣਾ ਹੈ, ਚੰਗੇ ਕਰਮਾਂ ਦਾ ਫਲ ਚੰਗਾ ਸੁੱਖ ਮਿਲਣਾ ਹੈ, ਬੁਰਿਆਂ ਦਾ ਫਲ ਦੁੱਖ ਮਿਲਣਾ ਹੈ। ਈਸ਼ਰੀ ਕਾਨੂੰਨ ਹੈ, ਈਸ਼ਰੀ ਕਾਨੂੰਨ ਨੂੰ ਕੋਈ ਭੰਗ ਨਹੀਂ ਕਰ ਸਕਦਾ। ਸੋ ਕਾਨੂੰਨ ਇਹੀ ਹੈ, ਸ਼ੁਭ ਕਰਮਾਂ ਦਾ ਫਲ ਸੁੱਖ, ਅਸ਼ੁਭ ਦਾ ਦੁੱਖ ਹੈ। ਅਤੇ ਇਹ ਚਾਹੁੰਦਾ ਹੈ ਸੁੱਖ, ਪਰ ਕਰਤੱਵ ਉਹ ਕਰਦਾ ਜਿਹਦਾ ਫਲ ਦੁੱਖ ਮਿਲੇ। ਤਾਂ ਇਸ ਵਾਸਤੇ ਐਸਾ ਹੋ ਨਹੀਂ ਸਕਦਾ। ਤਦੇ ਕਹਿੰਦੇ ਹਨ ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ ਹੰਢੇ ਉੱਨ ਕਤਾਏ ਦਾ ਪੈਦਾ ਲੋੜੇ ਪੱਟ। ਜ਼ਿਮੀਂਦਾਰ ਆਪਣੀ ਜ਼ਮੀਨ ਵਿੱਚ ਕਿੱਕਰਾਂ ਦੇ ਬੀਜ ਬੀਜਦਾ ਹੈ ਪਰ ਖਾਣਾ ਚਾਹੁੰਦਾ ਹੈ ਅੰਗੂਰ। ਇਸੀ ਤਰ੍ਹਾਂ ਕੱਤਣੀ ਦਿੱਤੀ ਹੋਈ ਹੈ ਉੱਨ, ਉਸ ਤੋਂ ਪਹਿਨਣਾ ਚਾਹੁੰਦਾ ਹੈ ਰੇਸ਼ਮੀ ਕੱਪੜਾ। ਇਸੀ ਤਰ੍ਹਾਂ ਕਰਦਾ ਤਾਂ ਉਹ ਕਰਤੱਵ ਹੈ ਜਿਹਦਾ ਫਲ ਦੁੱਖ ਮਿਲਣਾ ਹੈ, ਪਰ ਇੱਛਾ ਸੁੱਖ ਦੀ ਕਰਦਾ ਹੈ। ਇਹ ਕੈਸੇ ਹੋ ਸਕੇ? ਈਸ਼ਰੀ ਕਾਨੂੰਨ ਕਿਸਦਾ ਲਿਹਾਜ਼ ਨਹੀਂ ਕਰਦਾ। ਦੁਨਿਆਵੀ ਜਿੱਥੇ ਨਿਆਂਕਾਰੀ ਸਰਕਾਰ ਹੈ ਉਹ ਉੱਥੇ ਕਿਸਦਾ ਲਿਹਾਜ਼ ਨਹੀਂ, ਪਰ ਈਸ਼ਵਰ ਜੋ ਸਰਵ ਸ਼ਕਤੀਮਾਨ ਹੈ ਜਿੱਥੇ ਸੱਚੋ ਹੀ ਸੱਚ ਨਿਬੜੇ ਉਹ ਕਿਵੇਂ ਕਿਸਦਾ ਲਿਹਾਜ਼ ਕਰੇ? ਜਿਹਾ ਜਿਹਾ ਕੋਈ ਕਰਦਾ ਉਹੋ ਜਿਹਾ ਉਸਨੂੰ ਫਲ ਦਿੰਦਾ ਹੈ, ਇਹ ਉਸਦਾ ਸੁਭਾਵ ਹੈ। ਕਿੱਥੋਂ ਭਾਲਦਾ ਕਿੱਕਰ ਬੀਜੇ ਜੱਟ ਹੰਢੇ ਉੱਨ ਕਤਾਏ ਦਾ ਪੈਦਾ ਲੋੜੇ ਪੱਟ। ਅਤੇ ਆਹ ਗੁਰੂ ਜੀ ਕਹਿੰਦੇ ਹਨ ਕੰਨਾਂ ਨੂੰ ਜੇ ਹਰੀ ਜਸ ਨਹੀਂ ਸੁਣਨਾ ਤਾਂ ਫਿਰ ਧਿਕਾਰ ਜੋਗੀ ਹੈ, ਫਿਰਗ ਸਰਵਣ ਉਪਦੇਸ਼ ਬਿਨਾ ਸੁਣ ਸੁਰਤਨ ਧਰਨੀ। ਕੰਨਾਂ ਤੋਂ ਨੀਚੇ ਜ਼ਬਾਨ ਹੈ, ਜੇਬਾਂ ਹੈ, ਜੇਬਾਂ ਨੂੰ ਵੀ ਐਵੇਂ ਕਹਿੰਦੇ ਹਨ ਤ੍ਰਿਗ ਜੇਬਾ ਗੁਰ ਸ਼ਬਦ ਬਿਨਾ ਹੋਰ ਮੰਤਰ ਸੁਣਨੀ। ਉਹ ਜ਼ਬਾਨ ਨੂੰ ਵੀ ਧਿਕਾਰ ਹੈ, ਗੁਰੂ ਅਰਜਨ ਦੇਵ ਮਹਾਰਾਜ ਤੇ ਉਹ ਕਹਿੰਦੇ ਕਿ ਜ਼ਬਾਨ ਨੂੰ ਛੋਟੀ ਛੋਟੀ ਕਰਕੇ ਕੱਟ ਦਿਓ ਜੇਕਰ ਇਹ ਹਰੀ ਜਸ ਨਹੀਂ ਕਰਦੀ ਤਾਂ। ਜੇ ਤੂੰ ਨਾਮ ਨਾ ਜਪੇ ਜੇ ਬਾਬੇ ਰੀਏ ਕਰਨ ਬਿਹਾਲਿਆ, ਕਰਨ ਸੁਨਹੀ ਨਾਦ ਕਰਨ ਮੰਦਘਾਲਿਆ, ਰਸਨਾ ਨਾ ਜਪੇ ਹਰ ਨਾਮ ਤਿਲ ਤਿਲ ਕਰ ਕੱਟੀਏ, ਹਰ ਹਾਂ ਵਿਸਰੈ ਗੋਬਿੰਦ ਰਾਏ ਜਦੋਂ ਦਿਨ ਕੱਟੀਏ। ਜ਼ਬਾਨ ਨੂੰ ਕਹਿੰਦੇ ਨੇ ਇਸਦਾ ਸੌ ਟੁਕੜਾ, ਹੇ ਜੇ ਫੇ ਤੁਝੇ ਕਰੋ ਸ਼ਤਖੰਡ, ਜਾਮ ਨਾ ਉਤਰੇ ਸ਼੍ਰੀ ਗੋਬਿੰਦ, ਐ ਜ਼ਬਾਨ ਤੇਰਾ ਕੱਟ ਕੇ ਸੌ ਟੁਕੜਾ ਕਰ ਦੇ। ਜੇ ਤੂੰ ਹਰੀ ਜਸ ਨਾ ਉਚਾਰਨ ਕਰੇ ਕਿਉਂ, ਨਿੰਦਿਆ ਵੀ ਜ਼ਬਾਨ ਨਾਲ ਹੁੰਦੀ ਹੈ, ਹਰੀ ਜਸ ਵੀ ਜ਼ਬਾਨ ਨਾਲ ਹੁੰਦਾ ਹੈ। ਹਰੀ ਜਸ ਦਾ ਫਲ ਅਵਨਾਸ਼ੀ ਸੁਖ ਦੀ ਪ੍ਰਾਪਤੀ, ਇਹ ਜੀਵ ਨੂੰ ਬੈਕੁੰਠਾ ਨੂੰ ਲੈ ਜਾਂਦਾ ਹਰੀ ਜਸ। ਨਿੰਦਿਆ ਚੁਗਲੀ ਜਿਹੜੀ ਹੈ ਇਹ ਜੀਵ ਨੂੰ ਨਰਕਾਂ ਵਿੱਚ ਲੈ ਜਾਂਦੀ ਹੈ। ਦੋਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਗੁਰੂ ਜੀ ਕਹਿੰਦੇ ਜੇਕਰ ਤੈਂ ਹਰੀ ਜਸ ਨਹੀਂ ਕਰਨਾ, ਨਿੰਦਾ ਚੁਗਲੀ ਕਰਕੇ ਇਹ ਜੀਵ ਨੂੰ ਦੋਸ਼ਾਂ ਵਿੱਚ ਹੀ ਲਿਜਾਣਾ ਹੈ, ਤਾਂ ਬਿਹਤਰ ਹੈ ਛੋਟੀ ਛੋਟੀ ਕਰਕੇ ਕੱਟ ਦਿੱਤਾ ਜਾਵੇ, ਤਾਂ ਕਿ ਨਿੰਦਾ ਦੇ ਦੁੱਖ ਤੋਂ ਬਚਾਅ ਹੋ ਜਾਵੇ। ਨਿੰਦਾ ਦੀ ਬਾਬਤਿਓ ਦੱਸਦੇ ਹਨ, ਨਿੰਦਾ ਫਲੀ ਕਿਸੇ ਦੀ ਨਾਹੀ ਮਨ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ। ਨਿੰਦਾ ਕਰਨ ਵਾਲਾ ਪੁਰਸ਼ ਜਿਸਦੀ ਨਿੰਦਾ ਕਰਦਾ ਹੈ ਉਸਦੀ ਪਾਪ ਰੂਪੀ ਮਲ ਮੂੰਹ ਨਾਲ ਖਾਂਦਾ। ਮਾਤਾ ਕਹਿੰ ਆਪਣੇ ਪੁੱਤਰ ਦਾ ਮਨ ਹੱਥ ਨਾਲ ਸਫਾ ਕਰਦੀ ਹੈ, ਲੇਕਿਨ ਨਿੰਦਕ ਪੁਰਸ਼ ਜਿਸਦੀ ਨਿੰਦਾ ਕਰਦਾ ਹੈ ਉਸਦੀ ਪਾਪਾਂ ਰੂਪੀ ਮਲ ਮੂੰਹ ਨਾਲ ਖਾਂਦਾ। ਇਹਦਾ ਇੱਕ ਜ਼ਿਕਰ ਆਉਂਦਾ ਹੈ, ਅਜੈ ਸੁਰੋਵੇ ਪਿੱਛੇ ਆਖਾਏ। ਇੱਕ ਰਾਜਾ ਅੱਜ ਬੜੇ ਪ੍ਰਤਾਪ ਵਾਲਾ ਰਾਜਾ ਘੋੜਿਆਂ ਦੇ ਤਬੇਲੇ ਵਿੱਚ ਖੜ੍ਹਾ ਹੋਇਆ, ਘੋੜੇ ਦੇਖ ਰਿਹਾ ਹੈ। ਇੱਕ ਕੋਈ ਭਿਕਸ਼ੂ ਸਾਧੂ ਬਾਹਰ ਰਹਿੰਦਾ ਸੀ, ਉਸਨੇ ਆ ਕੇ ਸਤਨਾਮ ਦੀ ਆਵਾਜ਼ ਦਿੱਤੀ, ਪਰ ਰਾਜਾ ਤਾਂ ਘੋੜਿਆਂ ਦੇ ਤਬੇਲੇ ਵਿੱਚ ਖੜ੍ਹਾ ਸੀ। ਉਹ ਕਹਿਣ ਲੱਗਾ, ਬਾਬਾ ਜੀ, ਮੈਂ ਤਾਂ ਘੋੜਿਆਂ ਦੇ ਤਬੇਲੇ ਵਿੱਚ ਖੜ੍ਹਾ ਹੋਇਆ, ਮੇਰੇ ਪਾਸ ਪੁੱਛਿਆ ਨੂੰ ਕੀ ਚੀਜ਼ ਹੈ ਇੱਥੇ। ਫਕੀਰ ਸਾਧੂ ਕਹਿਣਾ, ਜੋ ਹਾਜ਼ਰ ਹੈ। ਇਹ ਸੁਣ ਕੇ ਰਾਜਾ ਦੇ ਚਿੱਤ ਵਿੱਚ ਕੁਛ ਰਾਜਮਦ ਨੇ ਜੋਸ਼ ਮਾਰਿਆ, ਕਹਿਣਗਾ ਹਾਜ਼ਰ ਤਾਂ ਮੇਰੇ ਪਾਸ ਹੁਣ ਘੋੜਿਆਂ ਦੇ ਤਬੇਲੇ ਵਿੱਚ ਖੜ੍ਹਨ ਕਰਕੇ ਘੋੜਿਆਂ ਦੀ ਲਿੱਧ ਹੈ, ਹੋਰ ਤਾਂ ਕੁਛ ਨਹੀਂ। ਉਹ ਕਹਿਣਗਾ, ਜੋ ਹਾਜ਼ਰ ਹੈ ਜਿਹਾ ਜੋ ਕੋਈ ਬੀਜੇਗਾ ਵੱਢ ਲਏਗਾ। ਰਾਜਾ ਨੇ ਬਿਨਾਂ ਸੋਚੇ ਸਮਝੇ ਇੱਕ ਬੁੱਕ ਲਿੱਧ ਦਾ ਪਰਗ ਦੇ ਬਰਤਨ 'ਚ ਪਾ ਦਿੱਤਾ। ਸਾਧੂ ਨੇ ਅਸੀਸ ਦਿੱਤੀ, ਅੱਛਾ ਰਾਜਨ ਤੇਰਾ ਦਾਨ ਕੀਤਾ ਵਧੇ ਫੁੱਲੇ। ਅਸੀਸ ਦੇ ਕੇ ਚਲਾ ਗਿਆ। ਅੱਗੇ ਜਾ ਕੇ ਬਾਹਰ ਸ਼ਹਿਰ ਤੋਂ ਕੁਛ ਫਾਸਲੇ 'ਤੇ ਥੋੜ੍ਹਾ ਜਿਹਾ ਥਾਂ ਉਸਦੀ ਕੁਟੀਆ ਸੀ, ਖੂਹੀ ਲੱਗੀ ਸੀ, ਚਾਰ ਛਰੇ ਬਾਗਲਾ ਸੀ, ਉੱਥੇ ਉਹ ਲਿੱਧ ਦਾ ਬੁੱਕ ਢੇਰੀ ਕਰ ਦਿੱਤਾ। ਉਸਦੇ ਬਚਨ ਨਾਲ ਹੌਲੀ ਹੌਲੀ ਵਧਣ ਲੱਗ ਪਿਆ, ਵੱਧਦੇ ਵੱਧਦੇ ਉਹ ਲਿੱਧ ਦਾ ਢੇਰ ਬਣ ਗਿਆ। ਇੱਕ ਦਿਨ ਰਾਜਾ ਅੱਜ ਸ਼ਿਕਾਰ ਖੇਡਦਾ ਖੇਡਦਾ ਸਾਥੀ ਵਿਛੜ ਗਏ, ਅਕੇਲਾ ਰਹਿ ਗਿਆ, ਪਿਆਸ ਲੱਗੀ, ਕੁਦਰਤੀ ਉੱਥੇ ਆ ਨਿਕਲਿਆ। ਘੋੜਾ ਬਾਹਰ ਬੰਨ ਕੇ ਅੰਦਰ ਆਉਂਦਾ ਹੈ, ਖੂਹੀ ਸੀ, ਪਾਣੀ ਪੂਣੀ ਪੀਤਾ, ਮੂੰਹ ਮਾਂ ਧੋਤਾ, ਇੱਧਰ ਉੱਧਰ ਨਿਗਾਹ ਦੌੜਾਈ, ਦੇਖਿਆ ਇੱਕ ਕੁਟੀਆ ਹੈ ਔਰ ਇੱਕ ਖੂਹੀ ਲੱਗੀ ਹੋਈ ਹੈ, ਬਹੁਤਾ ਜ਼ਿਆਦਾ ਸਮਾਨ ਕੋਈ ਨਹੀਂ, ਪਰ ਆ ਇਸਦਾ ਜੋ ਲਿੱਧ ਦਾ ਢੇਰ ਲੱਗਿਆ ਇਹ ਕਿਵੇਂ ਲੱਗਿਆ। ਸਾਧੂ ਨੂੰ ਪੁੱਛਣ ਲੱਗਿਆ, ਬਾਬਾ ਜੀ ਤੁਸੀਂ ਘੋੜਾ ਟੁੱਟੂ ਰੱਖਿਆ? ਕਹਿੰਦੇ ਨਹੀਂ, ਤਾਂ ਲਿੱਧਾ ਢੇਰ ਪਿਆ। ਉਹ ਕਹਿੰਦੇ, ਰਾਜੇ ਅੱਜ ਦਾ ਦਾਨ ਕੀਤਾ ਹੋਇਆ ਉਹ ਦਿਨ ਬ ਦਿਨ ਵੱਧ ਰਿਹਾ ਹੈ, ਉਸਨੂੰ ਖਾਣਾ ਪਏਗਾ। ਇਹ ਸੋਚ ਕੇ ਉਹ ਅੰਦਰ ਝਾਤੀ ਮਾਰਨ ਲੱਗਾ, ਮੈਂ ਇਹ ਦਾਨ ਕਰ ਕੀਤਾ। ਖੈਰ ਉਸਨੂੰ ਖਿਆਲ ਆ ਵੀ ਇੱਕ ਦਿਨ ਮੈਂ ਲਿੱਧ ਦਾ ਬੁੱਕ ਭਰ ਕੇ ਸਾਧੂ ਦੇ ਬਰਤਨ ਵਿੱਚ ਪਾਇਆ ਸੀ। ਕਹਿੰਦਾ, ਮੈਂ ਤਾਂ ਇੱਕ ਬੁੱਕ ਪਾਇਆ ਸੀ ਲਿੱਧ ਦਾ, ਐਡਾ ਵੱਡਾ ਢੇਰ ਕਿਉਂ ਹੋ ਗਿਆ? ਉਹ ਸਾਧੂ ਕਹਿਣ ਲੱਗਾ, ਜ਼ਿਮੀਂਦਾਰ ਇੱਕ ਦਾਣਾ ਜ਼ਮੀਨ ਵਿੱਚ ਕਿਸੇ ਬੀਜ ਦਾ, ਕਣਕ ਦਾ ਜਾਂ ਮੱਕੀ ਦਾ ਬੀਜ ਦਾ, ਉਹਦੇ ਕਿੰਨੇ ਹੋ ਜਾਂਦੇ? ਇੱਕ ਗੁਠਲੀ ਜ਼ਮੀਨ ਵਿੱਚ ਲਗਾਈ ਦੀ ਹੈ ਅੰਬ ਦੀ, ਹੌਲੀ ਹੌਲੀ ਅੰਬ ਦਾ ਦਰਖਤ ਹੋ ਕੇ ਉਹਨੂੰ ਕਿੰਨੇ ਲੱਗਦੇ ਹਨ? ਇਸੇ ਤਰ੍ਹਾਂ ਦਾਨ ਵੀ ਫਲੀਭੂਤ ਹੁੰਦਾ ਹੈ। ਜਿਹੋ ਜੀ ਚੰਗੀ ਜ਼ਮੀਨ, ਉਹ ਜਿਹਾ ਬੀਜ ਬੀਜਿਆ ਜ਼ਿਆਦਾ ਫਲੀਭੂਤ ਹੁੰਦਾ ਹੈ। ਇਸੇ ਤਰ੍ਹਾਂ ਜਿਹਾ ਜੇ ਚੰਗੇ ਤਰ੍ਹਾਂ ਦਾਨ ਕੀਤਾ ਉਹਨਾਂ ਜ਼ਿਆਦਾ ਫਲੀਭੂਤ ਹੋਇਆ ਕਰਦਾ। ਇਸ ਵਾਸਤੇ ਕਿ ਤੇਰਾ ਦਾਨ ਕੀਤਾ ਹੈ ਵੱਧ ਰਿਹਾ, ਕੀਤਾ ਸੀ ਢੇਰ ਹੋ ਗਿਆ, ਦਿਨ ਬ ਦਿਨ ਵਧੀ ਜਾਂਦਾ। ਜਿੰਨੀ ਦੇਰ ਤੱਕ ਇਸ ਨੂੰ ਖਤਮ ਨਹੀਂ ਕਰਦਾ ਇਸਨੇ ਵਧੀ ਜਾਣਾ। ਖਾਣਾ ਤਾਂ ਤੈਨੂੰ ਪੈਣਾ, ਆਪੇ ਬੀਜ ਆਪੇ ਹੀ ਖਾ, ਇਹ ਤਾਂ ਅਸੂਲ ਗੱਲ ਹੈ। ਆਪੇ ਕਰਦਾ ਆਪੇ ਭੋਗਣਾ ਪੈਂਦਾ, ਆਪੇ ਬੀਜਦਾ ਆਪੇ ਵੱਢਦਾ ਹੈ। ਇਸ ਕਰਕੇ ਜਿਹਾ ਜਿਤੇ ਕੀਤਾ ਉਹਦਾ ਫਲ ਤੈਨੂੰ ਭੁਗਤਣਾ ਪੈਣਾ। ਇਹ ਸੁਣ ਕੇ ਰਾਜਾ ਅਜੇ ਬੜਾ ਹੈਰਾਨ ਹੋਇਆ, ਕਹਿਣਗੇ ਇੱਕ ਬੁੱਕ ਦਾ ਢੇਰ ਇਤਨਾ ਵੱਡਾ ਹੋ ਗਿਆ ਅਤੇ ਖਾਣਾ ਮੈਨੂੰ ਹੀ ਪੈਣਾ ਹੈ? ਹਾਂ, ਕਹਿਣ ਲੱਗੇ ਜਿਹੜਾ ਬੀਜ ਹੈ ਉਸਨੂੰ ਖਾਣਾ ਵੱਢਣਾ ਪੈਂਦਾ, ਤੈਨੂੰ ਹੀ ਖਾਣਾ ਪਏਗਾ, ਹੁਣੀ ਖਤਮ ਕਰ ਲਿਆ, ਅਗਰ ਨਹੀਂ ਕਰੇਗਾ ਹੋਰ ਵਧੇਗਾ, ਖਾਣਾ ਤੈਨੂੰ ਹੀ ਪਏਗਾ। ਇਹ ਸੋਚ ਕੇ ਬੜਾ ਚਿੰਤਾ ਹੋਇਆ, ਅਖੀਰ ਪੁੱਛਣਗਾ ਛਿੱਥਾ ਹੋ ਕੇ, ਬਾਬਾ ਜੀ ਕੋਈ ਯਤਨ ਦੱਸੋ ਮੈਨੂੰ ਨਾ ਖਾਣਾ ਪਵੇ। ਹਾਂ, ਕਹਿਣ ਲੱਗੇ ਕਿ ਯਤਨ ਹੈ, ਹੈ ਔਖਾ, ਪਰ ਜੇ ਕਰ ਲਵੇ ਤਾਂ ਇਹ ਖਾਣੋ ਬਚ ਜਾਏਗਾ। ਕਹਿਣਗੇ, ਦੱਸੋ ਮੈਂ ਉਹ ਯਤਨ ਕਰ ਲਵਾਂਗਾ, ਲਿੱਧ ਖਾਣੀ ਤਾਂ ਬਹੁਤ ਮੁਸ਼ਕਲ ਹੈ, ਕਰ ਲੈ। ਕੀ ਕਹਿਣੇ ਲੋਕਾਂ ਤੋਂ ਨਿੰਦਿਆ ਕਰੋ ਆਪਣੇ ਸ਼ਹਿਰ ਦਿਆਂ ਤੋਂ, ਉਹਨਾਂ ਦੇ ਲੇਖੇ ਲੱਗ ਜਾਏ ਤੂੰ ਬਚ ਜਾਏਗਾ। ਕਿਉਂਕਿ ਦਸ ਦਿਨ ਮਾਤਾ ਆਪਣੇ ਪੁੱਤਰ ਦਾ ਮਨ ਹੱਥਾਂ ਸਾਫ਼ ਕਰਦੀ, ਨਿੰਦਕ ਜਿਹੜਾ ਹੈ ਜਿਹਦੀ ਨਿੰਦਾ ਕਰਦਾ ਉਹਦੇ ਪਾਪਾਂ ਰੂਪੀ ਮਲ ਮੂੰਹ ਨਾਲ ਖਾਂਦਾ। ਇਸ ਕਰਕੇ ਨਿੰਦਾ ਕਰਵਾ ਸਾਰੇ ਸ਼ਹਿਰ ਦੇ ਲੋਕਾਂ ਨੂੰ। ਖੈਰ ਰਾਜਾ ਘਰ ਆ ਗਿਆ, ਸੋਚਦਾ ਹੈ ਹੁਣ ਨਿੰਦਾ ਕਿਵੇਂ ਕਰਵਾਵਾਂ। ਇੱਕ ਬਣਤ ਬਣਾਉਂਦਾ ਨਿੰਦਿਆ ਕਰਵਾਉਣ ਦੀ, ਉਹਨਾਂ ਸਮਿਆਂ ਵਿੱਚ ਮੋਟਰਾਂ ਨਹੀਂ ਸਨ, ਬੱਗੀਆਂ ਹੁੰਦੀਆਂ। ਅੱਠ ਘੋੜਿਆਂ ਦੀ ਬੱਗੀ ਤਿਆਰ ਕਰਵਾਈ, ਸੁਨਹਿਰੀ ਪੈਰੀ ਪਿੰਡ ਪਹੀਆਂ ਵਾਲੀ, ਉਸਦੇ ਵਿੱਚ ਬੈਠ ਕੇ ਕੇਸ ਪਿੱਛੇ ਨੂੰ ਖਿਲਾਰ ਕੇ ਬਹਿ ਗਿਆ। ਇੱਕ ਛੋਟਾ ਜਿਹਾ ਮੇਜ਼ ਰੱਖਿਆ, ਉਸਦੇ ਉੱਪਰ ਰੰਗਦਾਰ ਪਾਣੀ ਦੀਆਂ ਬੋਤਲਾਂ ਰੱਖੀਆਂ, ਸ਼ਰਾਬ ਪ੍ਰਤੀਤ ਹੋਵੇ। ਉਸ ਬੱਗੀ ਦੇ ਵਿੱਚ ਪੰਜ ਚਾਰ ਲੜਕੀਆਂ ਚੰਗੇ ਬਸਤਰ ਗਹਿਣੇ ਪਹਿਨਾ ਕੇ, ਸੋ ਨੌਜਵਾਨ ਅਵਸਥਾ ਦੀਆਂ ਬਿਠਾ ਲਈਆਂ, ਪਰ ਚਿੱਤ ਵਿੱਚ ਪੁੱਤਰੀਆਂ ਭਾਵਨਾ ਹੈ, ਬੁਰੀ ਗੱਲ ਨਹੀਂ। ਨਿੰਦਿਆ ਕਰਵਾਉਣੀ ਸੀ, ਨਿੰਦਿਆ ਵਿਸ਼ਾ ਝੂਠੀ ਗੱਲ ਨੂੰ ਕਹਿੰਦੇ ਹੁੰਦੇ। ਚੋਰ ਨੂੰ ਚੋਰ ਕਹਿ ਦੇਣਾ ਨਿੰਦਿਆ ਨਹੀਂ, ਸਾਧ ਨੂੰ ਚੋਰ ਕਹਿਣਾ ਨਿੰਦਿਆ। ਸੰਯੋਗ ਕਰਕੇ ਨਿੰਦਿਆ ਕਰਵਾਉਣੀ ਸੀ। ਸ਼ਹਿਰ ਦੇ ਵਿੱਚ ਗੱਡੀ ਹੱਕਣ ਵਾਲੇ ਨੂੰ ਕਹਿੰਦਾ ਹੌਲੀ ਹੌਲੀ ਚਲਾਵੀਂ ਗੱਡੀ, ਤਾਂ ਕਿ ਸਭ ਲੋਕਾਂ ਦੀ ਨਿਗਾਹ ਮੇਰੇ ਉੱਪਰ ਪਵੇ ਔਰ ਮੇਰੀ ਨਿੰਦਾ ਕਰਨ, ਮੇਰੀ ਲਿੱਦ ਖਤਮ ਹੋਵੇ, ਮੈਨੂੰ ਨਾ ਖਾਣੀ ਪਵੇ। ਖੈਰ ਸਾਰੇ ਸ਼ਹਿਰ ਵਿੱਚ ਫਿਰਿਆ, ਸਭ ਲੋਕਾਂ ਨੇ ਦੇਖ ਕੇ ਉਹ ਲੋਕ ਕਹਿਣੇ ਰਾਜੇ ਦੀ ਮੱਤ ਮਾਰੀ ਗਈ, ਇਹ ਤਾਂ ਬੁੱਧ ਭ੍ਰਿਸ਼ਟ ਹੋ ਗਈ, ਸਰੇ ਬਾਜ਼ਾਰ ਸ਼ਰਾਬਾਂ ਪੀਂਦਾ ਫਿਰਦਾ, ਲੜਕੀਆਂ ਨੂੰ ਬੱਗੀਆਂ 'ਚ ਬਿਠਾਈ ਫਿਰਦਾ, ਬੜਾ ਚੰਗਾ ਸੀ, ਪਰਮਾਤਮਾ ਸੀ, ਇਹ ਤਾਂ ਇੱਕ ਲੱਖ ਦੀ ਬੁੱਧ ਮਾਰੀ ਗਈ। ਸਭ ਲੋਕਾਂ ਨੇ ਨਿੰਦਿਆ ਕੀਤੀ ਉਸਦੀ, ਪਰ ਉਸ ਸ਼ਹਿਰ ਦੇ ਵਿੱਚ ਇੱਕ ਲੁਹਾਰ ਸੀ, ਉਹ ਕਿਸੇ ਦੀ ਨਿੰਦਾ ਨਹੀਂ ਸੀ ਕਰਦਾ, ਪ੍ਰਭੂ ਦਾ ਭਗਤ ਸੀ, ਉਹਨੇ ਨਹੀਂ ਕੀਤੀ। ਇਉਂ ਹੁਣ ਸ਼ਾਮ ਦੇ ਵਕਤ ਹਨੇਰੇ ਹੋਏ, ਉੱਥੇ ਦੇਖਣ ਜਾਂਦਾ ਹੈ ਵੀ ਦੇਖਾਂ ਵੀ ਉਹ ਲਿੱਦ ਮੁੱਕੀ ਕਿ ਨਾ। ਜਦੋਂ ਉੱਥੇ ਪਹੁੰਚਿਆ ਹੋਰ ਤਾਂ ਖਤਮ ਹੈ, ਇੱਕ ਬੁੱਕ ਪਿਆ। ਉਹ ਪੁੱਛਣ ਲੱਗਾ ਸਾਧੂ ਨੂੰ, ਬਾਬਾ ਜੀ ਮੈਂ ਤਾਂ ਆਪਣੇ ਆਪ ਨੂੰ ਸਾਰੇ ਸ਼ਹਿਰ ਵਿੱਚ ਖੱਜਲ ਖੁਆਰ ਕੀਤਾ, ਆ ਫਿਰ ਵੀ ਰਹਿ ਗਈ। ਕਹਿਣ ਲੱਗੇ ਇੱਕ ਸ਼ਖਸ ਨੇ ਤੇਰੀ ਨਿੰਦਾ ਨਹੀਂ ਕੀਤੀ, ਉਹਦੇ ਹਿੱਸੇ ਦੀ ਪਈ ਹੋਈ ਹੈ, ਜਾਂ ਤਾਂ ਇਹਨੂੰ ਖਾ ਲੈ, ਨਹੀਂ ਫਿਰ ਵਧਣ ਲੱਗ ਜਾਏਗੀ, ਦਰਖਤ ਦੀ ਜੜ ਲੱਗੀ ਰਹੇ ਫਿਰ ਵੱਧ ਜਾਂਦਾ, ਨਹੀਂ ਉਸ ਤੋਂ ਨਿੰਦਾ ਕਰਵਾ ਲੈ, ਉਹਦੇ ਲੇਖੇ ਲੱਗ ਜਾਏ। ਕਹਿਣ ਲੱਗਿਆ ਦੱਸ ਕੌਣ ਹੈ? ਫਲਾਣੇ ਮਹੱਲੇ ਫਲਾਣੇ ਨਾਮ ਦਾ ਲੁਹਾਰ ਹੈ, ਉਹ ਕਿਸੇ ਦੀ ਨਿੰਦਾ ਨਹੀਂ ਕਰਦਾ, ਉਹ ਤੋਂ ਨਿੰਦਾ ਕਰਵਾ, ਉਹਦਾ ਹਿੱਸਾ ਹੈ। ਹੁਣ ਦੂਸਰੇ ਦਿਨ ਰਾਜਾ ਨੇ ਇੱਕ ਜ਼ਿਮੀਂਦਾਰਾ ਵੇਸ਼ ਬਣਾਇਆ, ਸਿਰ 'ਤੇ ਚੁੰਮਝਾਂ ਮਾਰ ਲਿਆ, ਰਾਤੀਆਂ ਫੁੱਟੇ ਲੈ ਲਿਆ, ਇਹੋ ਜਿਹਾ ਸਮਾਨ ਲਿਜਾ ਕੇ ਉਸਦੀ ਆਲਣਹਾਲੀ ਵਿੱਚ ਸਿੱਟ ਦਿੱਤਾ। ਹੁਣ ਕਹਿਣ ਲੱਗੇ ਵੀ ਇਹਨਾਂ ਨੂੰ ਠੀਕ ਕਰਦੇ ਮੇਰਾ ਕੰਮ, ਉਹ ਕਰਨ ਲੱਗ ਪਿਆ। ਰਾਜਾ ਨੇ ਹੌਲੀ ਹੌਲੀ ਗੱਲ ਚਲਾਈ, ਭਰਾਵਾ ਤੈਨੂੰ ਪਤਾ ਹੈ ਕੁਛ, ਕੱਲ੍ਹ ਇੱਥੋਂ ਦਾ ਰਾਜਾ ਕਿਵੇਂ ਸ਼ਹਿਰ ਵਿੱਚ ਫਿਰਦਾ ਸੀ, ਸ਼ਰਾਬਾਂ ਪੀਂਦਾ ਆ। ਜਦੋਂ ਇਹ ਗੱਲ ਜੇ ਕਹਿਣੀ ਲੱਗਾ ਸੀ, ਉਸ ਲੁਹਾਰ ਨੇ ਤਾਂ ਨੂੰ ਨਿਗਾਹ ਉਠਾ ਕੇ ਦੇਖੀ, ਉਸ ਵੱਲ ਚਾ ਕੇ ਉਹਦੀਆਂ ਦਾਤੀਆਂ ਖੁਰਪੇ ਸਾਰੇ ਆਪਣੀ ਦੁਕਾਨ ਤੋਂ ਬਾਹਰ ਮਾਰੇ। ਕਹਿੰਦੇ ਲੈ ਜਾ ਮੈਥੋਂ ਤੇਰੀ ਲਿੱਦ ਖਾਧੀ ਜਾਂਦੀ, ਕਿਸੇ ਹੋਰ ਨੂੰ ਖਵਾ ਜਾ। ਉੱਥੋਂ ਬੇਸ਼ਰਮ ਹੋ ਕੇ ਮੁੜਿਆ, ਫਿਰ ਸ਼ਾਮ ਨੂੰ ਪਹੁੰਚਿਆ ਮਹਾਤਮਾ ਦੇ ਪਾਸ। ਕਹਿਣ ਲੱਗਾ ਜੀ ਉਹ ਨਿੰਦਾ ਨਹੀਂ ਕਰਦਾ। ਕਹਿਣ ਲੱਗਾ ਫਿਰ ਖਾ ਲਾ ਇਸ, ਨਹੀਂ ਵਧੇਗਾ, ਦਰਖਤ ਦੀ ਜੜ ਲੱਗੀ ਰਹੇ ਫਿਰ ਵੱਧ ਜਾਂਦਾ ਹੁੰਦਾ, ਉਸੀ ਤਰ੍ਹਾਂ ਫਿਰ ਫਲੀ ਭੂਤ ਹੋ ਜਾਂਦਾ ਹੈ, ਇਸ ਨੂੰ ਖਤਮ ਕਰ ਲੈ। ਕਹਿਣ ਲੱਗਾ ਲਿੱਦ ਖਾਣੀ ਬੜੀ ਆ, ਫਿਰ ਕੋਈ ਯਤਨ ਦੱਸੋ। ਮਹਾਤਮਾ ਕਹਿਣਗੇ ਅੱਛਾ ਇਉਂ ਕਰ, ਇਸ ਨੂੰ ਫੂਕ ਲੈ, ਅੱਗ ਵਿੱਚ ਸਿੱਟ ਕੇ ਇਹਦੀ ਰਾਖ ਬਣਾ ਲੈ, ਖਾਕ ਬਣ ਜਾਏਗੀ, ਸਵਾਹ ਬਣ ਜਾਏਗੀ, ਥੋੜ੍ਹੀ ਤਾਦਾਦ ਵਿੱਚ ਰਹਿ ਜਾਏਗੀ, ਇਹਦੀਆਂ ਪੂੜੀਆਂ ਬਣਾ ਲੈ, ਪਾਣੀ ਨਾਲ ਇੱਕ ਅੱਧੀ ਪੂੜੀ ਮੂੰਹ 'ਚ ਪਾ ਕੇ ਖਾ ਲੈ, ਇਉਂ ਸੌਖੀ ਖਾਧੀ ਜਾਵੇਗੀ, ਖਾਣੀ ਤੈਨੂੰ ਹੀ ਪੈਣੀ, ਨਹੀਂ ਫਿਰ ਵਧਣ ਲੱਗ ਜਾਏਗੀ। ਉਦੋਂ ਹੀ ਦੱਸਦੇ ਰਾਜੇ ਨੇ ਐਸਾ ਹੀ ਕੀਤਾ, ਪਰ ਜਿਸ ਵਕਤ ਕੁੜੀ ਮੂੰਹ 'ਚ ਪਾਉਂਦਾ ਉਹਨੂੰ ਖਿਆਲ ਆਉਂਦਾ ਲਿੱਧ ਦੀ ਕੁੜੀ। ਉੱਥੇ ਹੀ ਦੱਸਿਆ, ਅਜੈ ਸਰੋਵੇ ਭਿੱਖਿਆ ਖਾਏ, ਐਸੀ ਦਰਗਾਹ ਮਿਲੇ ਸਦਾ। ਗੁਰੂ ਬਾਬਾ ਜੀ ਨੇ ਬਚਨ ਉਚਾਰਨ ਕੀਤਾ ਉਸ ਪੱਥਰ। ਸਿਉਂ ਕਰਕੇ ਨਿੰਦਾ ਦਾ ਦੋਸ਼ ਦੱਸਿਆ ਵੀ ਨਿੰਦਿਆ ਕਰਨ ਵਾਲੇ ਜਿਹਦੀ ਨਿੰਦਿਆ ਕਰੋ ਉਹਦੀ ਪਾਪਾਂ ਰੂਪੀ ਮਲ ਮੂੰਹ ਨਾਲ ਖਾਂਦਾ। ਤਾਂ ਤਾਂ ਜੇਕਰ ਗੁਰੂ ਜੀ ਕਹਿੰਦੇ ਹਰੀ ਜਸ਼ਨੀ ਕਰਨਾ ਇਸ ਜ਼ਮਾਨ ਦੇ ਨਾਲ, ਨਿੰਦਿਆ ਚੁਗਲੀ ਝੂਠ ਮੂਠ ਖਿੱਚ ਪਿੱਛੀ ਦਿਨ ਰਾਤ ਬੋਲਣਾ ਹੈ, ਤਾਂ ਬਿਹਤਰ ਇਹਨੂੰ ਛੋਟੀ ਛੋਟੀ ਕਰਕੇ ਕੱਟ ਦਿਓ, ਤਾਂ ਕਿ ਨਿੰਦਾ ਦੇ ਦੋਸਤ ਦਾ ਬਚਾਅ ਹੋ ਜਾਏ। ਨਿੰਦਕ ਕਾ ਦਾਰੂ ਨਾ ਹੈ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ। ਨਿੰਦਕ ਗੁਰੂ ਜੀ ਕਹਿੰਦੇ ਹਨ ਜੇਕਰ ਹਰੀ ਜਸ਼ਨੀ ਕਰਨ ਜ਼ਬਾਨ ਦੇ ਨਾਲ, ਨਿੰਦਿਆ ਚੁਗਲੀ ਝੂਠ ਮੂਠ ਖਿੱਚ ਪਿੱਚ ਇਹੀ ਕੁਛ ਬੋਲਣਾ ਹੈ, ਤਾਂ ਬਿਹਤਰ ਛੋਟੀ ਛੋਟੀ ਕਰਕੇ ਕੱਟ ਦਿਓ, ਤਾਂ ਕਿ ਨਿੰਦਾ ਦੇ ਦੋਸ਼ ਤੋਂ ਬਚਾਅ ਹੋ ਕੇ ਨਰਕਾਂ ਦੋਸਖਾਂ ਤੋਂ ਬਚਾ ਹੋ ਜਾਏਗਾ। ਇਉਂ ਭਾਈ ਗੁਰਦਾਸ ਕਹਿੰਦੇ ਹਨ ਤਿਰਜੇ ਬਾਗੁਰ ਸ਼ਬਦ ਬਿਨ ਪਰ ਮੰਤਰ ਸਿਮਰਣੀ, ਜ਼ਬਾਨ 'ਤੇ ਨੀਚੇ ਹੱਥ ਪੈਰ ਹਨ, ਇਹਨਾਂ ਨੂੰ ਵੀ ਸੇਵਾ ਤੋਂ ਬਿਨਾਂ ਧਿਕਾਰ ਯੋਗ ਦੱਸਦੇ ਹਨ। ਕਿਰਕਾਰ ਹੱਥਾਂ ਪੈਰਾਂ I'm ਸਾਹਿਬ ਦਸਮ ਪਾਤਸ਼ਾਹ ਦਾ ਰੂਹਾਨੀ ਦਰਬਾਰ ਸਜਿਆ। ਗਰਮੀ ਦਾ ਮੌਸਮ, ਬੜੀਆਂ ਨੂਹਾਂ ਚੱਲਦੀਆਂ ਹਨ, ਵਾਰ ਵਾਰ ਪਿਆਸ ਲੱਗਦੀ ਹੈ ਗਰਮੀ ਦੇ ਸਬਬ। ਸੰਗਤ ਵਿੱਚ ਪੱਖੇ ਚੱਲਦੇ ਹਨ, ਹਜ਼ੂਰ ਨੂੰ ਪਿਆਸ ਲੱਗੀ, ਆਵਾਜ਼ ਦਿੱਤੀ, ਜਲ ਗੜਵੀ ਬਰਦਾਸ਼ਤ ਸੀ, ਹਾਜ਼ਰ ਨਹੀਂ ਸੀ। ਸਾਹਮਣੇ ਇੱਕ ਕਿਸ਼ੋਰ ਅਵਸਥਾ ਦਾ, 13-14 ਸਾਲ ਦੀ ਉਮਰ ਦਾ ਭਜੰਗੀ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਵਸਤਰ ਪਹਿਨੇ ਹੋਏ ਹਨ, ਕਿਸੇ ਅਮੀਰ ਦਾ ਪੁੱਤਰ ਹੈ। ਉੱਠ ਕੇ ਜਾਂਦਾ ਹੈ, ਹੱਥ ਧੋ ਕੇ ਠੰਡੇ ਜਲ ਦਾ ਕਟੋਰਾ ਭਰ ਕੇ ਲਿਆਉਂਦਾ। ਉਹ ਕਟੋਰਾ ਗੁਰੂ ਜੀ ਨੇ ਆਪਣੇ ਹੱਥ 'ਤੇ ਲੈ ਲਿਆ, ਉਸ ਭਜੰਗੀ ਦੇ ਸਿਰ ਤੋਂ ਪੈਰਾਂ ਤੱਕ ਨਿਗਾਹ ਦੌੜਾਈ, ਭੰਪਿਆ, ਕਿਸੇ ਅਮੀਰ ਦਾ ਪੁੱਤਰ ਹੈ। ਪੁੱਛਣ ਕਿ ਕਾਕਾ ਕਿਸਦਾ ਪੁੱਤਰ? ਉਸਨੇ ਅਰਜ਼ ਕੀਤੀ, ਗਰੀਬ ਨਵਾਜ਼, ਮੇਰਾ ਪਿਤਾ ਇੱਕ ਬਹੁਤ ਵੱਡਾ ਸੇਠ ਆਦਮੀ। ਹਾਂ, ਗੁਰੂ ਜੀ ਕਹਿਣ ਲੱਗੇ, ਪ੍ਰਤੀਤ ਹੁੰਦਾ ਤੈਂ ਕਦੇ ਕੋਈ ਸੇਵਾ ਨਹੀਂ ਕੀਤੀ, ਕਿਉਂਕਿ ਤੇਰੇ ਹੱਥ ਪੈਰ ਬੜੇ ਕੋਮਲ ਦਿੰਦੇ ਹਨ। ਉਸਨੇ ਅਰਜ਼ ਕੀਤੀ, ਹਾਂ ਸੱਚੇ ਪਾਤਸ਼ਾਹ, ਪਹਿਲਾ ਦਿਨ ਹੈ, ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ, ਅੱਗੇ ਕਦੇ ਕੋਈ ਸੇਵਾ ਨਹੀਂ ਕੀਤੀ। ਗੁਰੂ ਜੀ ਨੇ ਉਸਨੂੰ ਪੁੱਛਣਾ ਸ਼ੁਰੂ ਕੀਤਾ, ਇਹਨਾਂ ਹੱਥਾਂ ਨਾਲ ਕਦੇ ਸਾਧ ਸੰਗਤ ਦੇ ਜੁੱਤੇ ਝਾੜੇ ਹੋਣ? ਉਸਨੇ ਅਰਜ਼ ਕੀਤੀ, ਨਹੀਂ ਗਰੀਬ ਨਵਾਜ਼। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਕਦੇ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਸਾਧ ਸੰਗਤ ਦੇ ਜੂਠੇ ਬਰਤਨ ਮਾਂਜੇ ਹੋਣ? ਉਸਨੇ ਅਰਜ਼ ਕੀਤੀ, ਨਹੀਂ ਸੱਚੇ ਪਾਤਸ਼ਾਹ। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਕਦੇ ਤੱਪੜਾਂ ਵਿਛਾਇਆ ਹੋਣ ਸਾਧ ਸੰਗਤ ਵਾਸਤੇ? ਉਸਨੇ ਅਰਜ਼ ਕੀਤੀ, ਨਹੀਂ। ਪਾਣੀ ਢੋਇਆ ਹੋਵੇ? ਉਸਨੇ ਫਿਰ ਕਿਹਾ, ਨਹੀਂ ਗਰੀਬ ਨਵਾਜ਼। ਹੋਰ ਪੱਖੇ ਆਦਿ ਮਾਰਨ ਦੀ ਕਈ ਕਿਸਮ ਦੀ ਸੇਵਾ ਕਹਿਣਾ, ਕਦੇ ਕੋਈ ਨਹੀਂ ਕੀਤੀ। ਪਹਿਲਾ ਦਿਨ ਹੈ, ਆਪ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਗੁਰੂ ਜੀ ਨੇ ਉਹ ਕਟੋਰਾ ਸਣੇ ਪਾਣੀ ਫੇਂਕ ਦਿੱਤਾ। ਸੰਗਤ ਦੀ ਨਿਗਾਹ ਆਪ ਵੱਲ ਸੀ, ਕੀਰਤਨ ਉੱਚੀ ਉੱਚੀ ਹੋ ਰਿਹਾ ਸੀ। ਇਹ ਗੱਲਬਾਤ ਜੋ ਚੰਗੀ ਅਤੇ ਗੁਰੂ ਜੀ ਦੇ ਦੌਰਾਨ ਵਿੱਚ ਹੋਈ, ਹਰੇਕ ਨੇ ਨਹੀਂ ਸੁਣੀ, ਕੁਛ ਨੇੜੇ ਨੇੜੇ ਦੇ ਪ੍ਰੇਮੀਆਂ ਦੇ ਕੰਨਾਂ ਵਿੱਚ ਇਹ ਆਵਾਜ਼ ਪਈ। ਜਿਹੜੇ ਦੂਰ ਬੈਠੇ ਸਨ, ਉਹਨਾਂ ਦੇ ਦਿਲ ਵਿੱਚ ਕਈ ਕਿਸਮ ਦੇ ਸ਼ੱਕ ਸ਼ਕੂਕ ਪੈਦਾ ਹੋਏ। ਪਤਾ ਨਹੀਂ ਕੀ ਗੱਲ ਹੈ, ਇਸ ਭਜੰਗੀ ਵਿੱਚ ਕਿਤਨਾ ਕੁ ਵੱਡਾ ਭਾਰਾ ਨੁਕਸ ਹੋਣਾ ਹੈ, ਕਿਉਂਕਿ ਗੁਰੂ ਅੰਤਰਯਾਮੀ ਹੈ, ਸਰਬੱਗ ਹੈ, ਸਭ ਦੇ ਦਿਲ ਦੀ ਜਾਣਨ ਹਾਲ ਹੈ। ਜਿਹਦੇ ਹੱਥੋਂ ਪਾਣੀ ਨਹੀਂ ਪੀਤਾ, ਕੋਈ ਬੜਾ ਭਾਰਾ ਖੁਸ਼ਗਵਾਰ ਹੋਣਾ। ਇਹ ਸਭ ਦੇ ਦਿਲਾਂ ਦੇ ਖਿਆਲ ਸਮਝ ਕੇ ਗੁਰੂ ਜੀ ਨੇ ਉਹਨਾਂ ਦੇ ਸੰਸ਼ੇ ਦੂਰ ਕਰਨ ਵਾਸਤੇ ਔਰ ਕੁਛ ਸਿੱਖਿਆ ਦੇਣ ਵਾਸਤੇ ਕੀਰਤਨ ਬੰਦ ਕਰਕੇ ਉੱਚੀ ਆਵਾਜ਼ ਨਾਲ ਫਰਮਾਇਆ, ਪ੍ਰੇਮੀਓ, ਤੁਹਾਡੇ ਵਿੱਚ ਕੋਈ ਇਹੋ ਜਿਹਾ ਮਾਈ ਭਾਈ ਵੀ ਹੈ ਜੋ ਮੁਰਦੇ ਨੂੰ ਛੋਹ ਕੇ ਪਾਣੀ ਪੀ ਲਵੇ? ਸਭ ਨੇ ਇੱਕ ਜ਼ਬਾਨ ਹੋ ਕੇ ਕਿਹਾ, ਸੱਚੇ ਪਾਤਸ਼ਾਹ, ਮੁਰਦੇ ਨੂੰ ਛੋਹ ਕੇ ਕੋਈ ਪਾਣੀ ਨਹੀਂ ਪੀਂਦਾ। ਮੁਰਦੇ ਨੂੰ ਟੱਚ ਹੋਈ ਵਸਤੂ ਅਸ਼ੁੱਧ ਹੋ ਜਾਂਦੀ ਹੈ। ਹੋਰ ਤਾਂ ਕਿ ਜੇ ਕਿਤੇ ਕਿਤਾਈ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ ਹੈ, ਉਸਦੇ ਪਿੱਛੇ ਲੋਕ ਸ਼ਮਸ਼ਾਨ ਭੂਮਿਕਾ ਤੱਕ ਮਿਲ ਜਾਂਦੇ ਹਨ। ਸੋ ਉਸਨੂੰ ਲਾਂਬੂ ਵਗੈਰਾ ਲਗਾ ਕੇ ਵਾਪਸ ਮੁੜਦੇ ਹਨ, ਵਸਤਰ ਬਦਲ ਕੇ ਇਸ਼ਨਾਨ ਵਗੈਰਾ ਕਰਕੇ ਫਿਰ ਕੁਛ ਖਾਣ ਪਾਣ ਵਿੱਚ ਪ੍ਰਵਿਰਤ ਹੁੰਦੇ ਹਨ। ਆਪਣੇ ਆਪ ਨੂੰ ਉਸਦੇ ਪਿੱਛੇ ਜਾਣ ਕਰਕੇ ਇਤਨਾ ਅਸ਼ੁੱਧ ਮੰਨਦੇ ਹਨ। ਮੁਰਦੇ ਨੂੰ ਛੋਇਆ, ਭੋਜਨ ਜਾਂ ਜਲ ਕੌਣ ਛਕਦਾ? ਕੋਈ ਵੀ ਨਹੀਂ ਛਕਦਾ। ਗੁਰੂ ਜੀ ਕਹਿਣਗੇ, ਭਾਈ, ਦੁਨੀਆਂ ਦੇ ਲੋਕ ਤਾਂ ਮੁਰਦੇ ਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ, ਨਹਾ ਧੋ ਕੇ ਕੁਛ ਖਾਣ ਪਾਣ ਵਿੱਚ ਪ੍ਰਵਿਰਤ ਹੁੰਦੇ ਹਨ, ਮੈਂ ਮੁਰਦੇ ਨੂੰ ਛੋਇਆ ਪਾਣੀ ਕਿਉਂ ਪੀ ਲਵਾਂ, ਇਹ ਵਚਨ ਸੁਣ ਕੇ ਸਭ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਮੁਰਦਾ ਤਨ ਇਹ ਤਾਂ ਕਿਸੇ ਅਮੀਰ ਦਾ ਲੜਕਾ ਹੈ, ਸ਼ੁੱਧੀ ਨਾਲ ਲਿਆ। ਗੁਰੂ ਜੀ ਕਹਿਣ ਲੱਗੇ ਕਿ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵਚਨ ਭੁੱਲ ਗਿਆ, ਜਿਨ੍ਹਾਂ ਦੇ ਵਚਨਾਂ ਨੂੰ ਤਿੰਨਾਂ ਲੋਕਾਂ 14 ਸਵਨਾਂ ਵਿੱਚ ਸਭ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਦੇ ਵਚਨ ਤੁਹਾਨੂੰ ਭੁੱਲ ਗਏ। ਸੱਚੇ ਪਾਤਸ਼ਾਹ ਦੱਸੋ ਕੀ ਵਚਨ ਗੁਰੂ ਬਾਬੇ ਦੇ? ਉਸ ਵਕਤ ਹਜ਼ੂਰ ਕਹਿੰਦੇ ਪਤਾ ਹੈ ਕਿਸ ਨੂੰ ਗੁਰੂ ਨਾਨਕ ਜੀ ਨੇ ਮੁਰਦਾ ਕਿਹਾ? ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ, ਆਪ ਜੀ ਨੇ ਫਰਮਾਨ ਕੀਤਾ, ਅਤਿ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ ਉਹਨੂੰ ਗੁਰੂ ਜੀ ਮੁਰਦਾ ਕਹਿੰਦੇ ਹਨ। ਮ੍ਰਿਤਕ ਕਹੀਏ ਨਾਨਕਾ ਕਿਸੇ ਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ, ਭਾਵੇਂ ਅਤਿ ਸੁੰਦਰ ਸਰੀਰ ਦਾ ਬਹੁਤ ਹੀ ਖੂਬਸੂਰਤ ਕਿਉਂ ਨਾ ਹੋ, ਕੁਲੀਨ ਬਹੁਤ ਚੰਗੀ ਕੁਲ ਦਾ ਵੀ ਕਿਉਂ ਨਾ ਹੋ, ਚਤੁਰ ਗੱਲਾਂ ਬਾਤਾਂ ਵਿੱਚ ਹੁਸ਼ਿਆਰ ਕਿਉਂ ਨਾ ਹੋ। ਮੁਹ ਗਿਆਨੀ, ਇੱਕ ਹੁੰਦਾ ਬ੍ਰਹਮ ਗਿਆਨੀ, ਇੱਕ ਹੁੰਦਾ ਵਾਚਕ ਗਿਆਨੀ। ਬ੍ਰਹਮ ਗਿਆਨ ਤਾਂ ਪ੍ਰਭੂ ਦੇ ਮਿਲਾਪ ਦਾ ਨਾਮ ਹੈ, ਇਸ ਵਾਸਤੇ ਤਾਂ ਸਾਰਾ ਪੁਰਸ਼ਾਰਥ ਹੀ ਹੈ, ਮੁਕਤ ਅਵਸਥਾ ਇੱਥੇ ਪਹੁੰਚ ਕੇ ਪ੍ਰਾਪਤ ਹੁੰਦੀ ਹੈ। ਪਰ ਇੱਥੇ ਮੁੱਖ ਗਿਆਨੀਆਂ ਨੇ ਵਾਚਕ ਗਿਆਨੀ ਸਿਰਫ ਪੜ੍ਹਿਆ ਹੈ, ਆਲਮ ਹੈ ਆਮਲ ਨਹੀਂ, ਉਸ ਵੱਲ ਇਸ਼ਾਰਾ ਹੈ। ਮੁੱਖ ਗਿਆਨੀ ਧਨਵੰਤ ਧਨਾਰ ਵੀ ਭਾਵੇਂ ਕਿਤਨਾ ਹੈ, ਪੰਜੇ ਸਿਫਤਾਂ ਇੱਕ ਵਿਅਕਤੀ 'ਚ ਪਾਈਆਂ ਜਾਂਦੀਆਂ ਹਨ, ਪਰ ਇੱਕ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ, ਉਹਦਾ ਦਰਜਾ ਮੁਰਦਿਆਂ ਵਿੱਚ ਹੈ। ਇਹ ਤਾਂ ਕਹਿੰਦਾ ਅੱਜ ਪਹਿਲਾ ਦਿਨ ਮੈਂ ਜਲ ਦਾ ਕਟੋਰਾ ਭਰ ਕੇ ਦਿੱਤਾ, ਅੱਗੇ ਕਦੇ ਕੋਈ ਸੇਵਾ ਕੀਤੀ ਹੀ ਨਹੀਂ। ਗੁਰੂ ਘਰ ਦੇ ਵਿੱਚ ਭਗਤੀ ਸਾਧ ਸਿੰਘ ਦੇ ਜੁੱਤੇ ਝਾੜਨ ਤੋਂ ਸ਼ੁਰੂ ਹੁੰਦੀ ਹੈ, ਜਾਂ ਜੂਠੇ ਬਰਤਨ ਮਾਂਜਣ ਤੋਂ ਸ਼ੁਰੂ ਹੁੰਦੀ ਹੈ। ਸੋ ਇਹ ਤਾਂ ਕਹਿੰਦਾ ਅਜੇ ਮੈਂ ਸ਼ੁਰੂ ਹੀ ਨਹੀਂ ਕੀਤੀ ਇਸ ਮਾਰਗ ਦੀ ਪੜ੍ਹਾਈ, ਅਤੇ ਤੁਸੀਂ ਆਪਣੇ ਆਪ ਹੀ ਦੱਸੋ ਇਹਦਾ ਦਰਜਾ ਗੁਰੂ ਬਾਬੇ ਦੇ ਕਥਨ ਅਨੁਸਾਰ ਜੀਵਨਾਂ ਵਿੱਚ ਹੈ ਕਿ ਮੁਰਦਿਆਂ ਵਿੱਚ ਹੈ? ਫਿਰ ਸਭ ਨੇ ਕਿਹਾ ਸੱਚੇ ਪਾਤਸ਼ਾਹ ਫਿਰ ਤਾਂ ਮੁਰਦਾ ਹੈ, ਜਿਉਂਦਾ ਕੌਣ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੋ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਰਾਜ ਰੰਗ ਮਾਲ ਰੰਗ ਰੰਗ ਨਾ ਪਿਆਰ ਦਾ, ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਣ ਨਾਵੇਂ ਪਤ ਗਿਆ ਗਵਾ। ਕਿਆ ਖਾਧੇ ਕਿਆ ਪੈਦੇ ਹੋਏ, ਜਾਣਾ ਹੀ ਮਨ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨਿਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਢੋਲ ਬਿਨਾ। ਹਾਂ, ਗੁਰੂ ਜੀ ਉਸਨੂੰ ਜਿਉਂਦਾ ਕਹਿੰਦੇ ਜਿਹਦੇ ਮਨ ਵਿੱਚ ਵਹਿਰੂ ਵੱਸ ਗਿਆ, ਆਇਓ ਫਰਮਾਉਂਦੇ ਹਨ ਆਤਮ ਰਸ ਜੇ ਜਾਣਿਆ, ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਜਿਨ੍ਹਾਂ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਆਤਮ ਰਸ ਪ੍ਰਾਪਤ ਕੀਤਾ ਹੈ, ਸੋ ਉਹਨਾਂ ਦਾ ਆਉਣਾ ਹੀ ਸੰਸਾਰ 'ਤੇ ਸਫਲਾ ਅਤੇ ਪ੍ਰਮਾਣਿਕ ਹੈ, ਤਿੰਨਾਂ ਲੋਕਾਂ ਵਿੱਚ ਤਿੰਨਾਂ ਕਾਲਾਂ ਵਿੱਚ। ਸਾਹਿਬ ਦਸ਼ਮੇਸ਼ ਜੀ ਦੱਸਦੇ ਹਨ ਉਸਦੀ ਬਾਬ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪਰਮ ਮੈਂ ਮੋਹ ਮੈਂ ਤਾਸ਼ ਮੈਂ ਰੰਚਕ ਨਾਹੀ ਭੇਦ। ਜਿਸਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ ਉਹ ਹੈ ਖਾਲਸਾ। ਉਸ ਖਾਲਸੇ ਵਿੱਚ ਮੇਰੇ ਵਿੱਚ ਅਤੇ ਪਰਮੇਸ਼ੁਰ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ ਹੈ। ਤਾਂ ਤਾਂ ਗੁਰੂ ਜੀ ਗੁਰੂ ਦਸ਼ਮੇਸ਼ ਜੀ ਸਾਰੀ ਸੰਗਤ ਨੂੰ ਵਾਜਾ ਕਰਕੇ ਕਹਿੰਦੇ ਪ੍ਰੇਮੀਓ ਹੱਥ ਪੈਰ ਤਦ ਸਫਲੇ ਹੁੰਦੇ ਹਨ ਜੇ ਇਹਨਾਂ ਨਾਲ ਸੇਵਾ ਕੀਤੀ ਜਾਵੇ। ਵਰਨਾ ਭਾਈ ਗੁਰਦਾਸ ਪਤਾ ਹੈ ਕੀ ਕਹਿੰਦੇ ਬਿਨ ਸੇਵਾ ਤਿਰਕ ਹੱਥ ਪੈਰ ਹੋਰ ਨਿਫਲ ਕਰਨੀ ਸਿਰਕਾਰ ਹੱਥਾਂ ਪੈਰਾਂ ਨੂੰ ਵੀ ਸੇਵਾ ਤੋਂ ਬਿਨੈਤੀ ਧਾਰ ਯੋਗ ਦੱਸਿਆ। ਅਖੀਰ ਸਿੱਟਾ ਕੱਢਿਆ ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸ਼ਰਣੀ। ਇਹ ਤਾਂ ਜੋ ਪਹਿਲੇ ਦੱਸੀ ਗਲਤ ਦੂਸਰੀ ਸਾਈਡ ਹੈ, ਗਲਤ ਰਸਤੇ 'ਤੇ ਚੱਲ ਕੇ ਦੁੱਖਾਂ ਦੀ ਪ੍ਰਾਪਤੀ। ਪਰ ਇਸ ਤੋਂ ਉਲਟ ਜੋ ਗੁਰਮੁਖ ਗੁਰਸਿੱਖ ਉਹ ਗੁਰੂ ਚਰਨਾਂ ਨਾਲ ਪ੍ਰੇਮ ਰੱਖਦੇ ਹੋਏ ਸੋ ਸੇਵਾ ਭਗਤੀ ਕਰਦੇ ਹਨ, ਇਹਨਾਂ ਸਾਰੇ ਅੰਗਾਂ ਨੂੰ ਸੇਵਾ ਵਿੱਚ ਲਗਾਉਂਦੇ ਹਨ, ਮਨ ਚਿਤ ਬੁੱਧ ਹੰਕਾਰ ਕਰਕੇ ਭਗਤੀ ਕਰਦੇ ਹਨ, ਸੋ ਉਹਨਾਂ ਨੂੰ ਅਵਿਨਾਸ਼ੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਉਹ ਸੁੱਖ ਮਿਲਦਾ ਹੈ ਜਿਸ ਸੁੱਖ ਦੇ ਵਿੱਚ ਦੁੱਖ ਨਹੀਂ, ਜਿਸ ਸੁੱਖ ਦਾ ਕਦੇ ਨਾਸ ਨਾ ਹੋਵੇ, ਜਿਸ ਸੁੱਖ ਤੋਂ ਵੱਡਾ ਸੁੱਖ ਕੋਈ ਨਹੀਂ ਹੈ। ਤਾਂ ਆਓ ਕਿਉਂ ਗੁਰੂ ਦੀ ਸਿੱਖਿਆ ਇਹ ਜੀਵ ਨੂੰ ਦੋਨਾਂ ਜਹਾਨਾਂ ਵਿੱਚ ਸੁਖੀ ਬਣਾਉਣ ਵਾਲੀ, ਦੁੱਖਾਂ ਤੋਂ ਬਚਾਉਣ ਵਾਲੀ ਹੈ। ਇਸ ਦੇ ਅਨੁਸਾਰ ਚੱਲ ਕੇ ਜੀਵਨ ਸਫਲਾ ਕਰਨ ਦੀ ਕੋਸ਼ਿਸ਼ ਕਰੋ। ਹੁਣ ਸਮੇਂ ਨੂੰ ਦੇਖੋ, ਰੋਜ਼ ਦੇ ਸੁਭਾਅ ਦੇ ਮੁਤਾਬਕ ਪਹਿਲੇ ਅਨੰਦ ਸਾਹਿਬ ਵਿੱਚ ਬੋਲੋ ਸਾਰੀ ਸੰਗਤ, ਦੂਸਰੇ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਅਰਦਾਸ ਵਿੱਚ ਮਨੋ ਕੇ ਜੁੜਨਾ, ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਔਰ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਚਾਲੇ ਪਾਉਣ ਦੀ ਖੇਚਲ ਕਰਨੀ। ਰਾਮ ਕਲੀ ਮਹਲਾ ਤੀਜਾ ਨਾਮ ਦੇ ਓਂਕਾਰ ਸਤਿਗੁਰ ਪ੍ਰਸ਼ਾਦ ਅਨੰਦ ਪਿਆ Thank you.
Thank you. Oh,